ਵਾਹਿਗੁਰੂ ਸਾਹਿਬ ਜੀਓ। ਸਲੋਕ ਸੇਖ ਫਰੀਦ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ। ਜਿਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ। ਮਾਲਕ ਜੇ ਕੰਨੀ ਸੁਣੀ ਦਾ, ਮੋਹ ਦੇਖਾ ਲੇ ਆਏ। ਜਿੰਦ ਨਿਮਾਣੀ ਕੱਢੀਐ, ਹੱਡਾ ਕੂਕੜਕਾਏ। ਸਾਹੇ ਲਿਖੇ ਨਾ ਚੱਲਨੀ, ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਾਰ, ਲੈ ਜਾਸੀ ਪਰਣਾਏ। ਆਪਣ ਹੱਥੀ ਜੋਲ ਕਹਿ ਗੱਲ ਲੱਗੈ ਧਾਏ। ਵਾਲੋ ਨਿੱਕੀ ਪੁਰ ਸਲਾਤ, ਕੰਨੀ ਨਾ ਸੁਣੀਆਏ। ਫਰੀਦਾ ਕੀੜੀ ਪਵੰਦੀ, ਖੜਾ ਨਾ ਆਪ ਮੁਹਾਏ। ਵਾਲੋ ਨਿੱਕੀ ਪੁਰ ਸਲਾਤ, ਕੰਨੀ ਨਾ ਸੁਣੀਆਏ। ਫਰੀਦਾ ਕੀੜੀ ਪਵੰਦੀ, ਖੜਾ ਨਾ ਆਪ ਮੁਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਸੇਖ ਫਰੀਦ ਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਦਿਹਾੜੈ ਧਨ ਵਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿਸ ਵਕਤ ਪਾਕ ਪਿੰਡ ਸ਼ਹਿਰ ਵਿੱਚ ਆਪ ਨੇ ਚਰਨ ਪਾਏ ਹਨ, ਉਸ ਥਾਂ ਫਰੀਦ ਸਾਹਿਬ ਦੀ ਗੱਦੀ ਦੇ ਉੱਤੇ ਸ਼ੇਖ ਇਬਰਾਹੀਮ ਜਾਂ ਸੂਫੀ ਫਕੀਰ ਹੋਣੇ ਕਰਕੇ ਉਹਦਾ ਨਾਮ ਜਨਮ ਸਾਖੀ ਸ਼ੇਖ ਬ੍ਰਹਮ ਕਰਕੇ ਮਸ਼ਹੂਰ ਹੈ। ਇਹ ਫਰੀਦ ਦਾ ਪੋਤਾ ਚੇਲਾ ਸੀ, ਉਸ ਗੱਦੀ ਦੇ ਉੱਤੇ ਬੈਠੇ ਸਨ। ਜਿਹੜੀ ਇਹ ਬਾਣੀ ਹੈ, ਇਹ ਉਸ ਨੇ ਬੜੀਆਂ ਮਿਹਨਤਾਂ ਕੀਤੀਆਂ ਸੀ, ਕਮਾਈ ਕੀਤੀ ਸੀ। ਉਸ ਦੀ ਬਾਣੀ ਵਿਦਵਾਨਾਂ ਨੇ ਅਤੇ ਸੰਪਰਦਾਨ ਮੰਨੀ ਹੈ ਕਿ ਸ਼ੇਖ ਬ੍ਰਹਮ ਦੇ ਹੀ ਸਾਰੇ ਸਲੋਕ ਹਨ। ਇਹ ਬੜੀ ਮਿਹਨਤ ਵਾਲੇ ਸੰਤ ਸਨ ਅਤੇ ਬੜੀ ਕਮਾਈ ਕੀਤੀ ਸੀ। ਸਤਿਗੁਰੂ ਨਾਨਕ ਦੇਵ ਜੀ ਨੂੰ ਪਾਕ ਪਟਨ ਵਿੱਚ ਮਿਲੇ ਸਨ, ਇਹਨਾਂ ਦੇ ਨਾਲ ਸਤਿਗੁਰੂ ਸਾਹਿਬ ਦੀ ਚਰਚਾ ਹੋਈ ਹੈ, ਵਿੱਚੋਂ ਸਲੋਕ ਵੀ ਆਉਣਗੇ ਜੋ ਸਤਿਗੁਰਾਂ ਦੇ ਨਾਲ ਇਹਦੇ ਬਚਨ ਬਲਾਸ ਹੋਏ ਹਨ। ਉਹ ਸ਼ੇਖ ਫਰੀਦ ਜੀ ਦੀ ਬਾਣੀ, ਪੋਤਾ ਚੇਲਾ ਸ਼ੇਖ ਬ੍ਰਹਮ ਸੀ, ਉਸ ਨੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਮਿਲ ਕੇ ਚਰਚਾ ਕੀਤੀ ਹੈ। ਸ਼ੇਖ ਇਹਨਾਂ ਦੇ ਬਿਰਧ ਜਾਤੀ ਹੈ, ਫਰੀਦ ਸਾਹਿਬ ਇਹਨਾਂ ਦਾ ਨਾਮ ਹੈ। ਜਿਸ ਪ੍ਰਕਾਰ ਸਾਧ ਸੰਗਤ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਗਏ ਹਨ ਬਗਦਾਦ ਵਿੱਚ, ਉੱਥੇ ਬਗਦਾਦ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਪੀਰ ਸੀ, ਉਸ ਪੀਰ ਦਾ ਨਾਮ ਸਾਧ ਸੰਗਤ ਜੀ ਦਸਗੀਰ ਪੀਰ ਸੀ। ਇਹ ਦਸਗੀਰ ਪੀਰ ਇੱਕ ਉਦੋਂ ਪਹਿਲਾਂ ਹੋ ਚੁੱਕਾ ਸੀ, ਇਹ 27ਵਾਂ ਪੀਰ ਸੀ ਜਿਹੜਾ ਉਸ ਗੱਦੀ ਤੇ ਬੈਠਾ ਸੀ, ਜਿਸ ਨਾਲ ਬਗਦਾਦ ਵਿੱਚ ਗੁਰੂ ਸਾਹਿਬ ਦੀ ਚਰਚਾ ਹੋਈ ਸੀ ਅਤੇ ਬਗਦਾਦ ਦੇ ਸਾਰਿਆਂ ਮੁਸਲਮਾਨਾਂ ਤੋਂ ਪੱਥਰ ਮਾਰਨ ਵਾਸਤੇ ਗੁਰੂ ਮਹਾਰਾਜ ਸਾਹਿਬ ਸਾਰਾ ਸ਼ਹਿਰ ਚੱਲ ਕੇ ਆਇਆ ਸੀ। ਸਤਿਗੁਰੂ ਮਹਾਰਾਜ ਸਾਹਿਬ ਜਦੋਂ ਜਕਾਰਾ ਛੱਡਿਆ ਸੀ, ਸਾਰੀ ਸੁਣ ਮਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ। ਇਸੇ ਪ੍ਰਕਾਰ ਸ਼ੇਖ ਫਰੀਦ ਜਿਹਦੀ ਗੱਦੀ ਤੇ ਸ਼ੇਖ ਬ੍ਰਹਮ ਸੀ, ਉਸ ਨੇ ਸ਼ੇਖ ਫਰੀਦ ਦੇ ਨਾਂ ਤੇ ਬਾਣੀ ਉਚਾਰਨ ਕੀਤੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਉਸਦੇ ਨਾਲ ਸਤਿਗੁਰਾਂ ਦੀ ਚਰਚਾ ਹੋਈ ਹੈ। ਸਤਿਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਕਮਾਈ ਵੇਖ ਕੇ, ਬਹੁਤ ਮਿਹਨਤ ਵੇਖ ਕਰਕੇ, ਇਹ ਸਤਿਗੁਰਾਂ ਨੂੰ ਇਹਦਾ ਵਿਰਾਗ ਪਾ ਗਿਆ ਹੈ। ਇਸ ਕਰਕੇ ਭਗਤਾਂ ਦੇ ਨਾਲ ਰਲਾ ਕੇ ਸ਼ੇਖ ਫਰੀਦ ਦੀ ਵੀ ਬਾਣੀ ਸਤਿਗੁਰੂ ਜੀ ਨੇ ਅੰਗੀਕਾਰ ਕੀਤੀ ਹੈ। ਭਾਈ ਗੁਰਦਾਸ ਸਾਹਿਬ ਨੂੰ ਇਹਨਾਂ ਦੀਆਂ ਜਿਹੜੀਆਂ ਸੁਰਤਾਂ ਸਨ, ਉਹਨਾਂ ਨੂੰ ਸੁਰਜੀਤ ਕਰਕੇ ਸ੍ਰੀ ਅੰਮ੍ਰਿਤਸਰ ਰਾਮਸਰ ਵਿੱਚ ਜਦੋਂ ਬਾਣੀ ਲਿਖਾਈ ਹੈ, ਸਾਰਿਆਂ ਭਗਤਾਂ ਦੇ ਦਰਸ਼ਨ ਵੀ ਗੁਰੂ ਅਰਜਨ ਸਾਹਿਬ ਜੀ ਨੇ ਕਰਾਏ ਸਨ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਸਾਧ ਸਿੰਘ ਜਲ ਚੋਂ ਲਹਿਰ ਉੱਠਦੀ ਹੈ, ਐ ਆਪਦੇ ਸਰੂਪ ਵਿੱਚੋਂ ਹੀ ਇਹਨਾਂ ਭਗਤਾਂ ਨੂੰ ਪ੍ਰਗਟ ਕੀਤਾ ਹੈ ਤੇ ਪ੍ਰਤੱਖ ਦਰਸ਼ਨ ਦਿਖਾ ਕੇ ਫਿਰ ਆਪਦੇ ਸਰੂਪ ਵਿੱਚ ਹੀ ਲੀਨ ਕੀਤਾ ਹੈ। ਇਉਂ ਭਗਤਾਂ ਦੀ ਬਾਣੀ ਤੇ ਗੁਰੂ ਸਾਹਿਬ ਦੀ ਬਾਣੀ ਅਭੇਦ ਹੈ ਸਾਧ ਸਿੰਘ ਜੀ। ਸ੍ਰੀ ਗੁਰੂ ਤੀਜੇ ਪਾਤਸ਼ਾਹ ਨੇ ਕਿਹਾ ਹੈ, ਨਾਮਾ ਸੀਂਬਾ ਕਬੀਰ ਜੋ ਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਟੇ ਸੌਦ ਪਛਾਣੇ, ਹੋਮੈ ਜਾਤ ਗਵਾਈ, ਸੁਰ ਨਰਤਨ ਕੀ ਬਾਣੀ ਗਾਵੈ ਕੋਇ ਨਾ ਮੇਟੈ ਪਾਈ। ਇਹ ਪਵਿੱਤਰ ਬਾਣੀ ਗੁਰੂ ਮਹਾਰਾਜ ਸਾਹਿਬ ਨੇ ਆਪ ਅੰਗੀਕਾਰ ਕੀਤੀ ਹੈ। ਸੁਣ ਸੇਖ ਫਰੀਦ ਜੀ, ਜਿਵੇਂ ਕਬੀਰ ਸਾਹਿਬ ਦੇ ਸਲੋਕ ਹੈ, ਇਉਂ ਬਿਰਜ ਜਾਤੀ ਵਾਲੇ ਸੇਖ ਫਰੀਦ ਦੇ ਸਲੋਕ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਮੁਸਲਮਾਨਾਂ ਦਾ ਮਤ ਹੈ ਕਿ ਇੱਕੋ ਵਾਰੀ ਮਨੁੱਖਾਂ ਦੇ ਮਿਲਦੀ ਹੈ, ਇਹ ਮਨੁੱਖਾਂ ਦੇ ਜਿਸ ਵੇਲੇ ਪੂਰੀ ਹੋ ਜਾਂਦੀ ਹੈ ਫਿਰ ਕਿਆਮਤ ਤੱਕ ਰੂਹਾਂ ਜਿਹੜੀਆਂ ਕਬਰ ਵਿੱਚ ਹੀ ਪਈਆਂ ਰਹਿੰਦੀਆਂ ਹਨ ਗੀਆਂ। ਜਿਸ ਵੇਲੇ ਮਹਾਂਪਰਲੋਂ ਦਾ ਕਿਆਮਤ ਦਾ ਸਮਾਂ ਆਉਂਦਾ ਹੈ, ਉਸ ਵੇਲੇ ਅਸਰਾਇਲ ਨਾਦ ਵਜਾਉਂਦਾ ਹੈ। ਉਹ ਅਸਰਾਇਲ ਦੇ ਨਾਦ ਵਜਾਉਣੇ ਕਰਕੇ ਮਰੀਆਂ ਹੋਈਆਂ ਰੂਹਾਂ ਜਿਉਂਦੀਆਂ ਹੋ ਜਾਂਦੀਆਂ, ਉਹ ਜਾਗ ਉੱਠਦੀਆਂ। ਜਿਨ੍ਹਾਂ ਰੂਹਾਂ ਦੇ ਚੰਗੇ ਪੁੰਨ ਕੀਤੇ ਹੁੰਦੇ ਹਨ ਉਹਨਾਂ ਨੂੰ ਪਿਸ਼ਤੀ ਜਾਮਾ ਪਹਿਨਾਇਆ ਜਾਂਦਾ ਹੈ, ਉਹਨਾਂ ਨੂੰ ਪਿਸ਼ਦੇ ਸੁੱਖ ਦਿੱਤੇ ਜਾਂਦੇ ਹੈ। ਜਿਨ੍ਹਾਂ ਨੇ ਗੁਨਾਹ ਕੀਤੇ ਹੁੰਦੇ ਹੈ ਉਹਨਾਂ ਨੂੰ ਦੋਜ਼ਖੀ ਜਾਮਾ ਪਵਾ ਕੇ ਨਰਕ ਭੁਗਤਾਇਆ ਜਾਂਦਾ ਹੈ। ਇਹ ਮੁਸਲਮਾਨਾਂ ਦਾ ਮਤ ਹੈ। ਇਸ ਦੇਹ ਤੋਂ ਬਾਅਦ ਫਿਰ ਹੋਰ ਦੇਹ ਨਹੀਂ ਮਿਲਦੀ, ਉਹਨਾਂ ਦਾ ਮਤ ਹੈ। ਇਹ ਤੰਗੀ ਦਾ ਵਾਚਕ ਹੈ। ਮਤਲਬ ਹਿੰਦੂਆਂ ਦੇ ਅੰਦਰ ਇਹ ਹੈ ਕਿ 84 ਲੱਖ ਜੂਨ ਭੋਗਣੀ ਪੈਂਦੀ ਹੈ। ਸਤਿਗੁਰੂ ਸਾਹਿਬ ਦਾ ਮਤ ਹੈ ਵਾਸ਼ਨਾ ਅਨੁਸਾਰ ਸਾਰੀਆਂ ਜੂਨਾਂ 'ਚ ਜਾਣਾ ਪੈਂਦਾ ਹੈ। ਇਹ ਗੁਰੂ ਮਹਾਰਾਜ ਸਾਹਿਬ ਦਾ ਮਤ ਸੁਤੰਤਰ ਹੈ। ਦੋਹਾਂ ਨੂੰ ਇਹ ਗ੍ਰਹਿਣ ਕੀਤਾ ਹੈ, ਕਾਲ ਦਾ ਭੈ ਦਿਖਾਉਂਦੇ ਹਨ ਅਤੇ ਮਨੁੱਖਾਂ ਦੇ ਤੋਂ ਬਾਅਦ ਫਿਰ ਹੱਥ ਨਹੀਂ ਆਉਂਦੀ ਇਹਦੇ। ਇਸ ਦੀ ਬਸਮਾਰਤਾ ਚਾਹੇ ਮੁਸਲਮਾਨਾਂ ਨੇ ਇਉਂ ਕਿਹਾ ਵੀ ਫਿਰ ਦੇਹ ਨਹੀਂ ਮਿਲਦੀ, ਚਾਹੇ ਹਿੰਦੂਆਂ ਨੇ ਕਿਹਾ 84 ਲੱਖ ਜੂਨ 'ਚ ਫਿਰਨਾ ਪੈਂਦਾ, ਸਤਿਗੁਰੂ ਸਾਹਿਬ ਜੀ ਨੇ ਦੋਹਾਂ ਨੂੰ ਸਾਂਝੇ ਰੱਖ ਕਰਕੇ ਆਪਣਾ ਪਰਮ ਪਵਿੱਤਰ ਉਪਦੇਸ਼ ਗੁਰਮਤਿ ਦਾ ਦੁਹਰਾਇਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜੈ ਧਨ ਵਰੀ।
ਸ਼ੇਖ ਫਰੀਦ ਜੀ ਦੇ ਸਲੋਕ ਮਹਾਰਾ ਉਚਾਰਦੇ ਹਨ, ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸ਼ੇਖ ਫਰੀਦ ਜੀ ਸਰੀਰ ਦੀ ਅਨਿਸ਼ਚਿਤਤਾ ਦਿਖਾਉਂਦੇ ਹੋਏ ਤੇ ਕਾਲ ਦੇ ਨਾਲ ਇਹ ਜਿੰਦ ਦਾ ਵਿਆਹ ਹੁੰਦਾ ਹੈ, ਇਹ ਦਿਖਾਉਂਦੇ ਹੋਏ ਸਲੋਕ ਆਰੰਭ ਕਰਦੇ ਹਨ। ਵਿਰਾਗਮਈ
ਜਿਤ ਦਿਹਾੜੈ ਧਨ ਵਰੀ।
ਇਹ ਭਾਈ ਜਿਸ ਦਿਨ ਲੜਕੀ ਕਿਸੇ ਲਾੜੇ ਦੇ ਨਾਲ ਵਰੀ ਜਾਵੇ, ਉਹਦਾ ਨਾਤਾ ਹੋ ਜਾਵੇ,
ਸਾਹੇ ਲਏ ਲਿਖਾ,
ਫਿਰ ਉਹਦੇ ਸਾਹੇ ਲਿਖਾ ਲਏ ਜਾਂਦੇ ਕਿ ਫਲਾਣੇ ਦੇ ਜਿਹੜਾ ਸਾਹਾ ਹੈ ਵਿਆਹ ਹੋਵੇਗਾ।
ਮਾਲਕ ਜੇ ਕੰਨੀ ਸੁਣੀ ਦਾ,
ਜਿਸ ਲਾੜੇ ਦੇ ਨਾਲ ਮੰਗੀ ਹੁੰਦੀ ਉਹ ਮਾਲਕ ਹੁੰਦਾ ਹੈ, ਉਹ ਪਾਤਸ਼ਾਹ ਜਿਹੜਾ ਕੰਨੀ ਸੁਣੀ ਦਾ ਹੈ ਲਾੜਾ ਲੜਕੀ ਦਾ ਪਤੀ,
ਉਹ ਦਿਖਾਲੇ
ਇੱਕ ਦਿਨ ਵਿਆਹਣ ਵਾਸਤੇ ਉਹ ਆ ਜਾਂਦਾ ਹੈ, ਆਪਣਾ ਮੂੰਹ ਆ ਦਿਖਾਉਂਦਾ ਹੈ ਜਾਂਦੇ ਸਮੇਤ,
ਜਿੰਦ ਨਿਮਾਣੀ ਕੱਢੀ।
ਇਸੇ ਪ੍ਰਕਾਰ ਇਹ ਵਿਆਹ ਦਾ ਪ੍ਰਕਰਨ ਬਣਾਇਆ। ਸਾਹਿਬ ਫਰੀਦ ਜੀ ਫਰਮਾਉਂਦੇ ਹਨ,
ਜਿਤ ਦਿਹਾੜੈ ਧਨ ਵਰੀ,
ਜਿਸ ਦਿਨ ਸਾਧ ਸੰਗਤ ਜੀ ਇਹ ਧਨ ਦੇ ਅੰਦਰ ਜਿੰਦ ਜਿਹੜੀ ਹੈ ਇਹ ਬੜੀ ਹੈ ਪ੍ਰਵੇਸ਼ ਹੋਈ ਹੈ, ਜਿਸ ਦਿਨ ਇਹ ਦੇਹ ਦੇ ਅੰਦਰ ਜਿੰਦ ਪ੍ਰਵੇਸ਼ ਹੋਈ ਹੈ ਵਾਹਿਗੁਰੂ ਦੀ ਆਗਿਆ ਦੇ ਨਾਲ ਸੰਸਾਰ ਦੇ ਅੰਦਰ, ਉਦਣ ਤੋਂ ਹੀ ਇਹ ਵਿਆਹ ਲਈ ਹੈ ਕਾਰਨ, ਕਿਉਂਕਿ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੇ ਦਿਨ ਸੀਜੈ, ਕਾਲੇ ਹੇਰੀ ਫਿਰੈ ਬਦਕਿਓ ਕਹੋ ਕਵਨ ਵਿਦ ਕੀਜੈ, ਸੋ ਦਿਨ ਆਵਣ ਲਾਗਾ। ਉਹ ਦਿਨ ਜਿਸ ਦਿਨ ਦਾ ਨਾਂ ਸੁਣ ਕੇ ਅਸੀਂ ਡਰਦੇ ਹਾਂ, ਕਿਉਂ ਜਿਸ ਦਿਨ ਇਹ ਧਨ ਜਿੰਦ ਜਿਹੜੀ ਹੈ ਪੈਦਾ ਹੋਈ ਹੈ ਉਦੋਂ ਦੀ ਇਹ ਵਰੀ ਗਈ ਕਾਲ ਦੇ ਨਾਲ, ਅਤੇ ਜਿਹੜੇ ਗੁਰਮੁਖ ਹਨਗੇ ਜਿਵੇਂ ਸਸਪਾਲ ਦੇ ਨਾਲ ਰੁਕਮਣੀ ਦਾ ਮੰਗਣਾ ਹੋਇਆ ਸੀ ਤੇ ਕ੍ਰਿਸ਼ਨ ਵਿਆਹ ਕੇ ਲੈ ਗਿਆ ਸੀ, ਇਸੇ ਪ੍ਰਕਾਰ ਕਾਲ ਨਾਲ ਸਾਰਿਆਂ ਦਾ ਮੰਗੇਵਾ ਹੋਇਆ ਹੈ। ਜਿਨ੍ਹਾਂ ਨੂੰ ਕ੍ਰਿਸ਼ਨ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਹੈ ਉਹ ਕਾਲ ਤੋਂ ਛੁੱਟ ਕੇ ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ, ਉਹ ਜੰਮਣ ਮਰਨ ਤੋਂ ਰਹਿਤ ਹੋ ਸਕਦੇ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੈ ਜ਼ਿੰਦਗੀ 'ਚ। ਜਿਨ੍ਹਾਂ ਨੂੰ ਨਹੀਂ ਪ੍ਰਾਪਤੀ ਉਹਨਾਂ ਨੂੰ ਸਾਰਿਆਂ ਨੂੰ ਕਾਲ ਨਿਖਾ ਲੈਣਾ ਹੈ। ਇਹ ਦ੍ਰਿਸ਼ਟਾਂਤ ਦਿੰਦੇ ਹੋਏ ਫਰਮਾਉਂਦੇ ਹਨ, ਜਿਸ ਦਿਨ ਇਹ ਧਨ ਜਿੰਦ ਦੇਹਦੇ ਅੰਦਰ ਵੜੀ ਹੈ, ਪ੍ਰਵੇਸ਼ ਹੋਈ ਹੈ,
ਸਾਹੇ ਲਏ ਲਿਖਾ,
ਉਸ ਦਿਨ ਤੋਂ ਸਾਹੇ ਓੜਕਾਇਆ ਤਨ ਸਾਹਿਆਂ ਬਣ ਜਾ ਰਿਹਾ ਮਿੱਤਰਾ, ਜਰ ਜਰਵਾਣਾ ਕੰਨ, ਉਹ ਸਾਹ ਜਿਸ ਦੇ ਸਾਹ ਦੇ ਉੱਤੇ ਸਮਾਪਤੀ ਹੋ ਜਾਣੀ ਹੈ, ਇਹ ਸਾਹਾ ਹੀ ਹੈ। ਸਾਧ ਸਿੰਘ ਜੀ ਵਿਆਹ ਦਾ ਦਿਨ ਹੈ ਜਿੰਦ ਦਾ, ਉਹ ਲਿਖਾ ਲਏ ਹਨ ਕਿ ਇੰਨੇ ਸਾਲ ਜੀਵੇਗਾ, ਇੰਨੇ ਮਹੀਨੇ ਜੀਵੇਗਾ, ਇੰਨੇ ਦਿਨ, ਇੰਨੀਆਂ ਘੜੀਆਂ, ਇੰਨੇ ਪਲ, ਇਹ ਪ੍ਰਲਭ ਦੇ ਨਾਲ ਉਹਦੀ ਉਮਰ ਦੀ ਗਿਣਤੀ ਕੀਤੀ ਜਾਂਦੀ ਹੈ, ਇਹ ਲਿਖਤ ਹੋ ਜਾਂਦੀ ਹੈ।
ਮਾਲਕ ਜੇ ਕੰਨੀ ਸੁਣੀ,
ਮਾਲਕ ਕੌਣ ਹੈ? ਕਾਲ ਇੱਥੇ ਜਿਹੜਾ ਸੁਣੀ ਦਾ ਕੰਨੀ ਕੇ ਕਾਲ, ਜਾਲ ਬਦੇ ਸਭ ਹੀ ਮ੍ਰਿਤ ਕੇ, ਕੋਈ ਰਾਮ ਰਸੂਲ ਨਾ ਬਾਚਨ ਪਾਏ, ਦਾਨ ਬਦੇ ਫਨਿਨ ਤਰਾ ਤਰ ਭੂਤ ਭਵਿੱਖੋ ਪਾਏ ਮਟਾਏ, ਅੰਤ ਮਰੇ ਪਛਤਾ ਪ੍ਰਿਥੀ ਪਰ ਜੇ ਜਗ ਮੈਂ ਅਵਤਾਰ ਕਹਾਏ, ਰੇਮਨ ਲੈ ਲੈ ਅਕੇਲ ਹੀ ਕਾਲ ਕੇ ਲਾਗਤ ਕਾਹੇ ਨ ਪਾਏ ਧਾਏ। ਉਹ ਜਿਹੜਾ ਮਲਕ ਪਾਤਸ਼ਾਹ ਸੁਣੀ ਦਾ ਹੈ ਕਾਲ,
ਉਹ ਦਿਖਾਲੇ
ਉਹ ਇੱਕ ਦਿਨ ਸਾਧ ਸਿੰਘ ਜੀ ਕਾਲ ਇਹ ਜਿੰਦ ਤਾਈ ਆਪਦਾ ਮੂੰਹ ਆ ਕੇ ਵਿਖਾਵੇਗਾ, ਅੰਤ ਦਾ ਸਮਾਂ ਆ ਜਾਏਗਾ ਉਦੋਂ।
ਜਿੰਦ ਨਿਮਾਣੀ ਕੱਢੀ ਹੈ,
ਇਹ ਜਿਹੜੀ ਜਿੰਦ ਹੈ ਉਦਣ ਇਹਦਾ ਕੋਈ ਮਾਣ ਨਹੀਂ ਹੋਵੇਗਾ, ਇਹ ਦੇਹ ਦੇ ਵਿੱਚੋਂ ਕੱਢੀ ਜਾਵੇਗੀ। ਜਿਵੇਂ ਲੜਕੀ ਨੂੰ ਵਿਆਹ ਕੇ ਲੜਕਾ ਲੈ ਜਾਂਦਾ, ਇਉਂ ਨਿਮਾਣੀ ਜਿੰਦ ਨੂੰ ਇਹ ਪੇਕਾ ਘਰ ਸੰਸਾਰ ਹੈ, ਇਹਦੇ ਵਿੱਚੋਂ ਕੱਢਿਆ ਜਾਵੇਗਾ।
ਹੱਡਾਂ ਨੂੰ ਕੜਕਾ,
ਹੱਡਾਂ ਨੂੰ ਕੜਕਾ ਕੜਕਾ ਕੇ ਸਾਰੇ ਇੰਦਰੀਆਂ ਦੇ ਸਰੋਤਰ ਬੰਦ ਹੋ ਜਾਣਗੇ, ਅੱਖਾਂ ਤੋਂ ਦਿਸਣਾ ਬੰਦ ਹੋ ਜੂ, ਪੱਥਰ ਹੋ ਜਾਣਗੀਆਂ, ਕੰਨਾਂ ਚੋਂ ਸੁਣਨਾ ਬੰਦ ਹੋ ਜੂ, ਅਤੇ ਹੱਥ ਪੈਰ ਚੱਲਣ ਤੋਂ ਰਹਿਤ ਹੋ ਜਾਣਗੇ, ਤੇ ਸਾਰਿਆਂ ਹੱਡਾਂ ਨੂੰ ਪੀੜਿਆ ਜਾਵੇਗਾ। ਚੰਗੀ ਤਰ੍ਹਾਂ ਕੜਕਾ ਕਰਕੇ ਇਹਨਾਂ ਹੱਡਾਂ ਦੇ ਤਾਂ ਹੀ ਰੜਕ ਰੜਕੇ ਜਿੰਦਰਵਾਣੀ ਨੂੰ ਦੁੱਖ ਦੇ ਦੇ ਕੇ ਕੱਢਿਆ ਜਾਵੇਗਾ।
ਸਾਹੇ ਲਿਖੇ ਨਾ ਚੱਲਣੀ,
ਇਹ ਜਿਹੜਾ ਸਾਹ ਹੈ ਨਾ, ਸਾਹਾ ਅੰਤ ਦੇ ਵੇਲੇ ਦਾ ਦਿਨ, ਇਹ ਸਾਹਾ ਹੈ ਵੱਜਾ ਹੋਇਆ, ਇਹ ਲਿਖਿਆ ਹੋਇਆ ਅਖੀਰਲੇ ਸਾਹਾਂ ਦਾ ਸਮਾਂ, ਕਿਸੇ ਦੇ ਪਾਸੋਂ ਵੀ ਇਹ ਚਲਾਏ ਮਾਨ ਨਹੀਂ ਹੋਵੇਗਾ, ਜਦੋਂ ਅੰਤ ਦਾ ਸਮਾਂ ਆ ਗਿਆ ਸਭ ਕਿਸੇ ਨੂੰ ਤੁਰਨਾ ਪਵੇਗਾ।
ਜਿੰਦੂ ਕੂੰ ਸਮਝਾ,
ਆਪਣੀ ਜਿੰਦ ਨੂੰ ਇਹ ਮਨਾਂ ਸਮਝਾ ਲੈ ਕਿ ਜਿਸ ਦਿਨ ਅੰਤ ਦਾ ਸਮਾਂ ਉਹ ਜ਼ਰੂਰ ਪੂਰਾ ਹੋਵੇਗਾ, ਉਹ ਨਹੀਂ ਆਲਾ ਜਾਵੇਗਾ, ਪੂਰਾ ਸਰੀਰ ਸਭ ਨੂੰ ਛੱਡਣਾ ਪਵੇਗਾ ਆਪਣੀ ਉਮਰ ਪੂਰੀ ਹੋਈ ਤੋਂ।
ਜਿੰਦ ਬਹੁਤੀ ਮਰਨ ਵਾਰ,
ਇਉਂ ਕਹਿ ਦਿਓ ਜਿੰਦ ਜਿਹੜੀ ਹੈ ਤਾਂ ਬਹੁਤੀ ਹੈ, ਇਹ ਜਿਹੜਾ ਮਰਨ ਲਾੜਾ ਕਾਲ ਵਾ ਇਹ ਵਰ ਲਾੜਾ ਹੈ, ਵਰਨ ਵਾਲਾ
ਲੈ ਜਾਸੀ ਪਰਣਾ,
ਇਹ ਪਰਣਾ ਕੇ ਵਿਆਹ ਕੇ ਭਾਈ ਕਾਲ ਲੈ ਹੀ ਜਾਵੇਗਾ ਅੰਤ ਨੂੰ ਰੂਹਾਂ ਦੇ ਤਾਈ। ਜਿਨ੍ਹਾਂ ਨੇ ਅਕਾਲ ਮੂਰਤ ਵਰ ਪਾਇਆ ਉਨਾਸੀ ਨਾ ਕਦੇ ਮੇਰੇ ਜਾਇਆ, ਉਹ ਕਾਲ ਤੋਂ ਛੁੱਟਣਗੇ, ਬਾਕੀਆਂ ਨੂੰ ਸਾਰਿਆਂ ਨੂੰ ਕਾਲ ਵਿਆਹ ਕੇ ਜਿੰਦਾਂ ਨੂੰ ਲੈ ਜਾਏਗਾ।
ਆਪਣ ਹੱਥੀ ਜੋਲ ਕੈ,
ਇਹ ਭਾਈ ਜਦੋਂ ਸਰੀਰ ਸ਼ਾਂਤ ਹੋ ਗਿਆ, ਆਪਦੇ ਹੱਥੀ ਮੁਰਦੇ ਨੂੰ ਨਹਾ ਕੇ ਧੁਆ ਕੇ ਸਿੜੀ ਤੇ ਰੱਖ ਕੇ ਮਸਾਨ ਭੂਮਿਕਾ ਨੂੰ ਕਬਰਸਤਾਨ ਨੂੰ ਜੋਲ ਕੇ ਤੋਰ ਕੇ ਚਲਾ ਕਰਕੇ ਆਪਣੇ ਹੱਥੀ ਵਿਦਿਆ ਕਰ ਆਵਾਂਗੇ, ਚਲਾਇਆ ਆਵਾਂਗੇ, ਤੋਰਿਆ ਆਵਾਂਗੇ।
ਗੱਲ ਲੱਗੇ ਤਾਂ
ਫਿਰ ਜਦੋਂ ਆਪਣੀ ਹੱਥੀ ਇਹਨਾਂ ਨੂੰ ਤੋਰਦਾ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਿਰ ਜਿੰਦ ਕਿਹਦੇ ਗੱਲ ਲੱਗੇਗੀ, ਧਾਹ ਕੇ ਭੱਜ ਕੇ ਮੈਨੂੰ ਰੱਖ ਲੋ, ਕੌਣ ਰੱਖ ਸਕੇਗਾ, ਸਭ ਕਾਢੋ ਕਾਢੋ ਹੋਈ ਹੋਵੇਗੀ, ਕੱਢ ਦੇਣਗੇ ਇਹਨੂੰ, ਰਹਿਣ ਨਹੀਂ ਦੇਣਗੇ ਘਰਾਂ ਵਿੱਚ, ਉੱਚੇ ਮੰਦਰ ਸਾਲ ਰਸੋਈ ਇਹ ਘੜੀ ਹੁਣ ਰਹਿਣ ਨਾ ਹੋਈ।
ਬਾਲੋ ਨਿੱਕੀ ਪੁਰ ਸਲਾ,
ਪਰਲੋਕ ਦਾ ਹਾਲਤ ਜਿਵੇਂ ਹਿੰਦੂਆਂ ਦੇ ਮਤ ਅਨੁਸਾਰ ਬੈ ਤਰਨੀ ਲਹੂ ਤੇ ਪਾਕ ਦੀ ਮੰਨੀ ਹੈ, ਕਈ ਲੋਕ ਉਸਦੇ ਪਰ ਹੋਣ ਵਾਸਤੇ ਬੜੇ ਯਤਨ ਕਰਦੇ ਆ, ਕੋਈ ਪੁੰਨ ਕਰਦੇ ਆ, ਕੋਈ ਦਾਨ ਕਰਦੇ ਹਨ, ਇਸ ਪ੍ਰਕਾਰ ਦੀ ਹਾਲਤ ਹੈ। ਇਹ ਕਹਿੰਦੇ ਨੇ ਮੁਸਲਮਾਨਾਂ ਦੇ ਮਤ ਅਨੁਸਾਰ ਉਹ ਜਿਹੜੀ ਬੈਤਰਣੀ ਨਦੀ ਹੈ ਉਸ ਨਦੀ ਤੋਂ ਪਾਰ ਹੋਣ ਵਾਸਤੇ
ਵਾਲੋ ਨਿੱਕੀ ਪੁਰ ਸਲਾਦ,
ਵਾਲ ਨਾਲੋਂ ਵੀ ਬਰੀਕ ਪੁਰ ਨਾਮ ਪੁਲ ਦਾ ਹੈ, ਸਲਾਦ ਨਾਮ ਸੱਲਾਂ ਵਾਲਾ ਦੁਖਦਾਇਕ ਪੁਲ ਹੈ, ਇਸ ਦਾ ਫਾਰਸੀ ਚੋਂ ਸ਼ਬਦ ਹੈ ਸਲਾਤਲ ਮੁਸਤਕੀਮ, ਸਲਾਤਲ ਪੁਲ ਦਾ ਨਾਮ ਹੈ, ਮੁਸਤਕੀਮ ਪੱਕੇ ਦਾ ਨਾਮ ਹੈ, ਜਿਹੜਾ ਪੂਰਿਆ ਹੋਇਆ ਸੱਲਾਂ ਦੇ ਨਾਲ ਦੁੱਖਾਂ ਦੇ ਨਾਲ, ਇਹੋ ਜਿਹਾ ਪੁਲ ਹੈ, ਵਾਲ ਨਾ ਬਰੀਕ ਸੁਣੀ ਦਾ ਹੈ ਪਰਲੋਕ ਦੇ ਰਸਤੇ ਚ
ਪੁਲੋਂ
ਦੀ, ਜਿਹੜੇ ਪਾਪੀ ਪੁਰਖ ਆ ਉਹਨਾਂ ਦੇ ਅੰਗ ਝੜ ਝੜ ਕੇ ਵਿੱਚ ਡਿੱਗ ਪੈਂਦੇ ਆ, ਨਦੀਏ ਰੁੜ ਜਾਂਦੇ ਹਨ, ਅਤੇ ਜਿਹੜੇ ਪੁੰਨੀ ਹੈ ਉਹ ਸੁਖਾਲੇ ਲੰਘ ਜਾਂਦੇ ਹੈ। ਹੇ ਮਨਾ ਤਾਂ ਕੰਨੀ ਸੁਣਿਆ ਨੀ, ਜਿਹੜਾ ਪੁਲ ਹੈ ਬਾਲ ਨਾਲ ਬਰੀਕ ਰਸਤਾ ਹੈ ਤੇ ਰੂਹ ਦੇ ਉਦੋਂ ਦੀ ਜਾਣਾ ਪੈਂਦਾ ਹੈ। ਇਸ ਪ੍ਰਕਾਰ ਉਹ ਸੱਲਾਂ ਕਰਕੇ ਦੁੱਖਾਂ ਕਰਕੇ ਭਰਿਆ ਹੋਇਆ ਜਿਹੜਾ ਪੁਲ ਹੈ ਉਹਦੇ ਵਿੱਚ ਹੀ ਲਿਜਾਣਾ ਪਊ। ਰੂਹ ਦੇ ਤਾਂ ਹੀ ਤੈਂ ਸੁਣਿਆ ਨੀ, ਸਾਰੀਆਂ ਕਿਤਾਬਾਂ ਮੁਸਲਮਾਨਾਂ ਦੀਆਂ ਵਿੱਚ ਲਿਖਿਆ ਹੋਇਆ, ਉਹ ਤੈਂ ਕਿਉਂ ਨੀ ਸੁਣਨਾ ਕੀਤਾ ਹੈ? ਉਹਨੂੰ ਯਾਦ ਕਰ ਪਰਲੋਕ ਦੇ ਮਾਰਗ ਨੂੰ।
ਫਰੀਦਾ ਕਿੜੀ ਪਵੰਦੀ,
ਫਰੀਦ ਸਾਹਿਬ ਜੀ ਕਹਿੰਦੇ ਕਿੜੀ ਪਹਾੜੀ ਬੋਲੀ ਚ ਆਵਾਜ਼ਾਂ ਦਾ ਨਾਮ ਹੈ। ਫਰੀਦ ਸਾਹਿਬ ਜੀ ਕਹਿੰਦੇ ਕਿੜੀ ਪਵੰਦੀ, ਕਿੜੀ ਆਵਾਜ਼ਾਂ ਦੇ ਪਾਬੰਦੀ ਪੈਂਦਿਆਂ ਵੇਦ ਸ਼ਾਸਤਰ ਕੁਰਾਨ ਆਦਿਕ ਇਹ ਪਰਲੋਕ ਦੀ ਹਾਲਤ ਦੀਆਂ ਆਵਾਜ਼ਾਂ ਦੇ ਰਹੇ ਹੈ, ਗੱਲ ਆਵਾਜ਼ਾਂ ਦੇ ਪੈਂਦਿਆਂ ਹੋਇਆ ਸੋਆ ਸੁਣਦਿਆਂ ਹੋਇਆ ਵੇਦਾਂ ਸ਼ਾਸਤਰਾਂ ਦੇ ਇਹ ਆਵਾਜ਼ਾਂ ਪੈ ਰਹੀਆਂ ਹਨ।
ਫੜਾ ਨਾ ਆਪ ਮੋਹਾ,
ਪਰਲੋਕ ਦਾ ਮਾਰਗ ਇਹ ਜਿਹਾ ਦੁਖਦਾਇਕ ਹੈ ਤੇ ਖੜਾ ਨਾ ਆਪ ਮੋਹਾਏ, ਇਹਦੇ ਵਿਚ ਖੜੋਤਾ ਖੜੋਤਾ ਆਲਸ ਦੇ ਨਾਲ ਆਪਣੇ ਆਪ ਨੂੰ ਲੁਟਾਈ ਨਾ ਜਾ ਵਿਕਾਰਾਂ ਵਿਚ ਲੱਗ ਕੇ, ਆਪਣੇ ਜੀਵਨ ਨੂੰ ਵਿਕਾਰਾਂ ਤੋਂ ਬਚਾ ਲੈ। ਇਹੀ ਜੀ ਪਰਲੋਕ ਦੀ ਹਾਲਤ ਤੇਰੀ ਹੋਣੀ ਹੈ। ਇਹ ਵਿਰਾਗਮਈ ਪਹਿਲਾ ਸਲੋਕ ਫਰੀਦ ਸਾਹਿਬ ਜੀ ਨੇ ਉਚਾਰਨ ਕੀਤਾ ਹੈ।
ਫਰੀਦਾ ਦਰਵੇਸੀ ਗਾਖੜੀ,
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਇੱਕ ਦਿਨ ਦੀ ਗੱਲ ਸੀ, ਇਹਨਾਂ ਨੂੰ ਭੁੱਖ ਬਹੁਤ ਲੱਗੀ ਹੋਈ ਸੀ। ਇੱਕ ਖਰਬੂਜਿਆਂ ਦਾ ਵਾੜਾ ਸੀ, ਉੱਥੇ ਕਾਮਾ ਬੈਠਾ ਸੀ ਨੌਕਰ। ਉਸ ਨੌਕਰ ਨੇ ਨੂੰ ਪੁੱਛਿਆ ਫਰੀਦ ਨੇ ਕਿ ਸਾਈਂ ਲੋਕਾਂ ਮੈਨੂੰ ਭੁੱਖ ਲੱਗੀ ਇੱਕ ਖਰਬੂਜਿਆਂ ਦੇ। ਇਹ ਕਹਿਣ ਲੱਗਾ ਤੂੰ ਐਡਾ ਮੋਟਾ ਨਰੋਆ ਹੈ ਤੇ ਆਪ ਖੇਤੀ ਕਰਕੇ ਕਿਉਂ ਨੀ ਖਾ ਲੈਂਦਾ ਖਰਬੂਜੇ ਬੀਜ ਲੈ। ਜੋ ਜਵਾਬ ਦੇ ਦਿੱਤਾ ਫਰੀਦ ਸਾਹਿਬ ਜੀ ਨੂੰ, ਫਰੀਦ ਜੀ ਨੇ ਉਸ ਵੇਲੇ ਕਿਸੇ ਆਦਮੀਆਂ ਦੇ ਖਰਬੂਜੇ ਖਾਧੇ ਪਏ ਸੀ, ਉਹ ਛਿੱਲਾਂ ਚਾਕੂ ਨਾਲ ਚੀਰ ਕੇ ਸਿੱਟੀਆਂ ਹੋਈਆਂ ਸੀ, ਉਹ ਛਿੱਲਾਂ ਦੇ ਗੁੱਦੇ ਨੂੰ ਖਾ ਕੇ ਆਪਣਾ ਸਮਾਂ ਬਤੀਤ ਕਰ ਲਿਆ, ਨਦੀ ਦੇ ਕਿਨਾਰੇ ਜਾ ਕੇ ਬੈਠ ਕੇ ਭਜਨ ਕਰਨ ਲੱਗ ਗਏ। ਉਦੋਂ ਮਗਰੋਂ ਆਇਆ ਮਾਲਕ, ਜਿਸ ਵੇਲੇ ਮਾਲਕ ਆਇਆ ਤੇ ਉਹ ਫਰੀਦ ਸਾਹਿਬ ਜੀ ਪੁੱਛਣ ਲੱਗਾ ਬਾੜੇ ਦੀ ਰਾਖੀ, ਕਹਿੰਦੇ ਕਚਰੇ ਕਿੱਥੇ ਹੈ? ਸਾਰੇ ਸਿਰ ਬਣੇ ਹੋਏ ਵੇਖੇ ਸਾਧ ਸਿੰਘ ਜੀ ਕਚਰਿਆਂ ਦੇ, ਸਾਰੇ ਬਾੜੇ ਜਿੰਨੇ ਖਰਬੂਜੇ ਸੀ ਸਾਰੇ ਸਿਰ ਹੀ ਬਣ ਗਏ। ਕਹਿਣ ਲੱਗੇ ਇੱਕ ਫਕੀਰ ਆਇਆ ਸੀ, ਮੈਂ ਤੇਰੀ ਆਗਿਆ ਬਿਨਾਂ ਉਹਨੂੰ ਖਰਬੂਜਾ ਨਹੀਂ ਦਿੱਤਾ, ਇਸ ਕਰਕੇ ਸਾਰਾ ਬਾੜਾ ਵਿਗੜ ਗਿਆ। ਉਹਨੂੰ ਲਿਆ ਸੀ ਮੁੱਲ ਬਾੜਾ, ਉਹ ਭਾਈ ਫਰੀਦ ਸਾਹਿਬ ਨੂੰ ਭਾਲਦਾ ਭਾਲਦਾ ਨਦੀ ਦੇ ਕਿਨਾਰੇ ਤੇ ਆ ਗਿਆ। ਨਦੀ ਦੇ ਕਿਨਾਰੇ ਤੇ ਜਦੋਂ ਆਇਆ ਤੇ ਉਸ ਵੇਲੇ ਫਰੀਦ ਸਾਹਿਬ ਜੀ ਨੂੰ ਆ ਕੇ ਪੈਰੀ ਪੈ ਗਿਆ। ਕਹਿਣ ਲੱਗਾ ਫਰੀਦ ਜੀ ਮੈਂ ਤਾਂ ਮੁੱਲ ਲਿਆ ਵਾੜਾ, ਸਾਰੇ ਸਿਰ ਹੀ ਬਣ ਗਏ, ਤੁਹਾਡੀ ਬੇਅਦਬੀ ਹੋ ਗਈ, ਨੌਕਰ ਨੇ ਗਲਤੀ ਕੀਤੀ ਹੈ, ਤੁਸੀਂ ਮੈਨੂੰ ਮਾਫ਼ ਕਰੋ। ਫਰੀਦ ਸਾਹਿਬ ਕਹਿੰਦੇ ਜਾ ਭਾਈ ਤੇਰੇ ਸਾਰੇ ਖਰਬੂਜੇ ਬਣ ਜਾਣਗੇ ਪਰ ਇੱਕ ਸਿਰ ਹੋਊਗਾ, ਉਹ ਸਿਰ ਤੈਨੂੰ ਉਪਦੇਸ਼ ਦੇ ਕੇ ਫਿਰ ਉਹ ਵੀ ਖਰਬੂਜਾ ਹੀ ਬਣ ਜਾਏਗਾ। ਇਹ ਬਚਨ ਕਹਿ ਕੇ ਫਰੀਦ ਨੂੰ ਮੋੜਤਾ। ਜਦੋਂ ਉਹ ਜ਼ਿਮੀਂਦਾਰ ਆਇਆ ਖੇਤ ਵਿੱਚ ਸਾਰੇ ਖਰਬੂਜੇ ਬਣ ਗਏ, ਇੱਕ ਸਿਰ ਆਦਮੀ ਦਾ ਵੇਖਿਆ, ਉਹਨੇ ਆਵਾਜ਼ ਕੀਤੀ ਵੀ ਤੇਰੇ ਵਰਗੇ ਅਸੀਂ ਵੀ ਭਾਈ ਅੱਗੇ ਬੰਦੇ ਕਈ ਵਾਰੀ ਹੋ ਚੁੱਕੇ ਹਾਂ ਤੇ ਕਈ ਵਾਰੀ ਖੇਤਾਂ ਨੂੰ ਬੀਜਿਆ ਹੈ ਅਤੇ ਉਹ ਸਾਈਂ ਲੋਕ ਦੇ ਮੂੰਹ ਵਿੱਚ ਅਸੀਂ ਪੈ ਕੇ ਮੁਕਤ ਹੋਣਾ ਸੀ, ਜੂਨ ਤੋਂ ਛੁੱਟਣਾ ਸੀ, ਤੁਸੀਂ ਇਹ ਦਾਨ ਨਹੀਂ ਕਰ ਸਕੇ ਤੇ ਹੁਣ ਮਨੁੱਖਾ ਜਨਮ ਜਿਹੜਾ ਤੈਨੂੰ ਵੀ ਹੱਥ ਨਹੀਂ ਆਵੇਗਾ। ਇਉਂ ਕਹਿ ਕੇ ਉਹ ਖਰਬੂਜਾ ਵੀ ਸਾਹਿਬ ਬਣ ਗਿਆ ਸਾਧ ਸੰਗਤ ਜੀ। ਫਿਰ ਇਸ ਨੂੰ ਖਰਬੂਜਿਆਂ ਦਾ ਵਾੜਾ ਫਰੀਦ ਸਾਹਿਬ ਦੇ ਨਾਂ ਤੇ ਸਾਰਿਆਂ ਨੂੰ ਲੁਟਾ ਦਿੱਤਾ ਸੀ ਅਤੇ ਫਰੀਦ ਸਾਹਿਬ ਦੀ ਪ੍ਰਸੰਨਤਾ ਲਈ ਸੀ। ਇਸ ਪ੍ਰਕਾਰ ਫਰੀਦ ਦੇ ਅੰਦਰ ਸੰਕਲਪ ਰਿਹਾ ਵੀ ਚਲੋ ਆਪਾਂ ਵੀ ਖੇਤੀ ਕਰ ਲੈਂਦੇ ਹਾਂ, ਖਰਬੂਜਿਆਂ ਦਾ ਵਾੜਾ ਬੀਜਿਆ ਕਰਾਂਗੇ। ਪਰ ਫਿਰ ਫਰੀਦ ਸਾਹਿਬ ਜੀ ਉਹ ਖੇਤੀ ਕਰਨ ਵੱਲੋਂ ਆਪਦੇ ਫਕੀਰੀ ਲਿਬਾਸ ਨੂੰ ਵੇਖ ਕੇ ਇਉਂ ਕਹਿੰਦੇ ਹਨ,
ਫਰੀਦਾ ਦਰ ਦਰਵੇਸੀ ਗਾਖੜੀ।
ਫਰੀਦ ਸਾਹਿਬ ਕਹਿੰਦੇ ਹੈ ਫਰੀਦਾ ਜਿਹੜੀ ਪਰਮੇਸ਼ੁਰ ਦੇ ਦਰ ਦੀ ਦਰਵੇਸ਼ੀ ਫਕੀਰੀ ਧਾਰਨੀ ਹੈ, ਦਰਵੇਸ਼ ਹੋਣਾ ਫਕਰ ਹੋਣਾ ਹੈ।
ਚੱਲਾ
ਇਹ ਗਾਖੜੀ ਬੜੀ ਕਠਿਨ ਹੈ, ਫਕੀਰੀ ਕਰਨੀ ਬੜੀ ਮੁਸ਼ਕਲ ਹੈ, ਲੋਕਾਂ ਦੇ ਬੋਲ ਕਬੋਲ ਸਹਾਰਨੇ ਪੈਂਦੇ ਹੈ। ਇੱਕ ਵਾਰੀ ਛਿੱਲਾਂ ਖਾਂਦੇ ਸਨ ਤੇ ਖੇਤ ਦੇ ਬਾੜੇ ਵਾਲਾ ਆ ਗਿਆ, ਉਹਦੇ ਖਰਬੂਜੇ ਚੋਰਾਂ ਨੂੰ ਤੋੜ ਲਏ ਸੀ, ਉਹ ਆ ਕੇ ਫਰੀਦ ਨੂੰ ਕੁੱਟਣ ਲੱਗ ਗਿਆ। ਉਹ ਕਹਿਣ ਲੱਗਾ ਛਿੱਲਾਂ ਖਾਂਦਿਆਂ ਤੋਂ ਕੁੱਟਦੇ? ਫਰੀਦ ਸਾਹਿਬ ਕਹਿਣ ਲੱਗਾ ਤੇ ਜਿਹੜੇ ਭਾਈ ਇਹ ਸਾਰਾ ਗੁੱਦਾ ਖਾਂਦੇ ਉਹਨਾਂ ਦਾ ਕੀ ਹਾਲ ਹੋਵੇਗਾ? ਫਿਰ ਉਹ ਜ਼ਿਮੀਂਦਾਰ ਕਬੀਰ ਦੇ ਫਰੀਦ ਦੇ ਪੈਰੀ ਪੈ ਗਿਆ ਸੀ। ਕਹਿੰਦੇ ਹਨ ਫਰੀਦਾ
ਦਰ
ਦਰਵੇਸ਼ੀ ਜੀ, ਕਹਿੰਦੇ ਪਰਮੇਸ਼ੁਰ ਦੇ ਦਰ ਦੀ ਜਿਹੜੀ ਦਰਵੇਸ਼ੀ ਫਕੀਰੀ ਕਰਨੀ ਹੈ ਇਹ ਬੜੀ ਗਾਖੜੀ ਕਠਨ ਹੈ।
ਚੱਲਾ ਦੁਨੀਆਂ ਭਾਤ,
ਤੂੰ ਤਾਂ ਵੀ ਦੁਨੀਆਂ ਦੀ ਭਾਂਤ ਤਰ੍ਹਾਂ ਚੱਲਣਾ ਚਾਹੁੰਦੇ ਵੀ ਚਲੋ ਖੇਤੀ ਕਰ ਲਈਏ, ਖਰਬੂਜੇ ਬੀਜ ਕੇ ਖਾਇਆ ਕਰਾਂਗੇ। ਤੂੰ ਫਕੀਰੀ ਲਿਬਾਸ ਬਣਾਇਆ ਹੋਇਆ, ਤੈਨੂੰ ਚਾਹੀਦਾ ਨੀ ਇਸ ਤਰ੍ਹਾਂ ਇਸ ਪਾਸੇ ਲੱਗਣਾ। ਹੁਣ ਜਿਹੜਾ ਬੇਸ ਬਣਾਇਆ ਉਸੇ ਵਿੱਚ ਪੱਕਾ ਰਹਿਣਾ ਚਾਹੀਦਾ ਹੈ।
ਬੰਨ ਉਠਾਈ ਪੋਟਲੀ,
ਇਹ ਜਿਹੜੀ ਫਕੀਰੀ ਦੀ ਬੰਨ ਕੇ ਸਿਰ ਤੇ ਪੋਟਲੀ ਉਠਾਈ ਆ, ਫਕਰ ਬਣਿਆ ਹੋਇਆ ਤੂੰ, ਦੁਨੀਆਂ ਤਿਆਗੀ ਹੋਈ ਆ।
ਕਿੱਥੇ ਵੰਜਾ ਘੱਤ,
ਇਹ ਕਿੱਥੇ ਘੱਤ, ਇਸ ਨੂੰ ਪਾ ਕਰਕੇ ਪਾਸੇ ਕਿੱਥੇ ਵੰਜਾ ਜਾਣਾ ਚਾਹੁੰਦੇ ਤੂੰ, ਫਕੀਰੀ ਨੂੰ ਪਾ ਕੇ ਹੁਣ ਕਿੱਥੇ ਜਾਇਆ ਚਾਹੁੰਦੇ ਤੂੰ। ਇਸ ਕਰਕੇ ਤੈਨੂੰ ਚਾਹੀਦਾ ਫਕੀਰੀ ਲਿਬਾਸ ਨਾ ਹੁਣ ਛੱਡ, ਫਿਰ ਗ੍ਰਿਸ਼ਤੀਆਂ ਨੂੰ ਖੇਤੀ ਕਰਨ ਚ ਨਾ ਪਾਓ, ਬੰਦਗੀ ਕਰਦਾ ਰਹੋ, ਬੁਰਾ ਭਲਾ ਜੋ ਕੋਈ ਕਹੇ ਸਹਾਰਦਾ ਰਹੋ। ਇਉਂ ਵਿਰਾਗ ਨਾਲ ਇਹ ਸਲੋਕ ਉਦੋਂ ਵਿਚਾਰਿਆ ਸੀ
ਕਿ ਜਿਨਾ ਬੁਝੈ ਕਿ ਜਿਨਾ ਸੁਝੈ,
ਜਦੋਂ ਉਹਦੇ ਬਾੜੇ ਦੇ ਸਾਰੇ ਖਰਬੂਜੇ ਸਿਰ ਬਣ ਗਏ ਸੀ, ਉਹਨੂੰ ਬੜੀ ਤਮਾ ਆਈ ਸੀ ਕਿ ਮੈਨੂੰ ਘਾਟਾ ਪੈ ਜਾਊਗਾ, ਉਸ ਵੇਲੇ ਵਿਰਾਗ ਨਾਲ ਇਹ ਸਲੋਕ ਉਚਾਰਿਆ ਹੈ
ਕਿ ਜਿਨਾ ਬੁਝੈ ਕਿ ਜਿਨਾ ਸੁਝੈ।
ਦੇਖ ਲੋ ਭਾਈ, ਕੁਛ ਨੀ ਬੁਝਦਾ ਇਸ ਜੀਵ ਨੂੰ, ਇਸ ਲੋਕ ਕੁਝ ਨੀ ਸੁਝਦਾ ਇਹਨੂੰ, ਪਰਲੋਕ ਦੀ ਹਾਲਤ
ਦੁਨੀਆਂ ਗੁਝੀ ਭਾ,
ਇਹ ਦੁਨੀਆਂ ਤਾਂ ਗੁਪਤ ਅੱਗ ਹੈ, ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਈਰਖਾ ਦੀ ਅੱਗ ਲੱਗੀ ਹੋਈ ਹੈ ਦੁਨੀਆਂ ਨੂੰ।
ਸਾਈ ਮੇਰਾ ਚੰਗਾ ਕੀਤਾ,
ਕੁਝ ਨੀ ਸੁਝਦਾ ਇਹਨਾਂ ਤੋਂ ਜੀਵ ਦੇ ਸਰੂਪ ਦਾ, ਕੁਝ ਨੀ ਬੁਝਦੇ ਬ੍ਰਹਮ ਦੇ ਸਰੂਪ ਦੇ, ਤਾਂ ਹੀ ਜੀਵ ਇਸ ਦੇ ਅਭੇਦ ਗਿਆਨ ਨੂੰ ਨਹੀਂ ਜਾਣਦੇ।
ਦੁਨੀਆਂ ਗੁਝੀ ਭਾ,
ਇਹ ਦੁਨੀਆਂ ਜਿਹੜੀ ਗੁਪਤ ਅੱਗ ਲੱਗੀ ਹੋਈ ਹੈ।
ਸਾਈ ਮੇਰਾ ਚੰਗਾ,
ਮੇਰੇ ਸਾਈ ਨੇ ਬਹੁਤ ਚੰਗਾ ਕੀਤਾ,
ਨਹੀਂ ਤਾਂ ਹਮ ਵੀ ਦੱਜਾਂ।
ਮੇਰਾ ਸੰਕਲਪ ਹਟ ਗਿਆ ਵੀ ਹੁਣ ਫਕੀਰੀ ਚ ਹੀ ਰਹਿਣਾ, ਮੈਂ ਫੇਰ ਗ੍ਰਸਤੀ ਬਣ ਕੇ ਖੇਤੀਆਂ ਚ ਨਹੀਂ ਫਸਣਾ, ਨਹੀਂ ਤਾਂ ਮੈਂ ਵੀ ਇਸੇ ਪ੍ਰਕਾਰ ਸੜਨਾ ਸੀ ਤ੍ਰਿਸ਼ਨਾ ਦੇ ਨਾਲ, ਜਿਵੇਂ ਜਿਮੀਦਾਰ ਨੂੰ ਘਾਟੇ ਦਾ ਦੁੱਖ ਪੈ ਗਿਆ ਕਿ ਮੈਨੂੰ ਮਾਮਲਾ ਜਿਹੜਾ ਮੁਸ਼ਕਿਲ ਹੋ ਜਾਏਗਾ, ਸਾਰੇ ਸਿਰ ਬਣ ਗਏ ਹੈ, ਇਹ ਤਾਂ ਖੁਦਾ ਨੇ ਮੇਰੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ।